ਲਓ ਹਜ਼ੂਰ ਕਹਿੰਦੇ ਨੇ ਇਸ ਦੇਹੀ ਨੂੰ, ਇਸ ਦੇਹ ਨੂੰ ਸਾਧਨ ਵਾਸਤੇ ਬਹੁਤੀ ਸਾਧਨਾ ਵੀ ਕਰ ਲਵੇ।
ਮਨ ਤੇ ਕਬਹੂ ਨਾ ਵਿਖਿਆ ਟਰੈ,
ਪਰ ਸਤਿਗੁਰੂ ਕਹਿੰਦੇ ਨੇ ਮਨ ਤੋਂ ਕਦੇ ਵੀ ਵਿਖਿਆ ਦਾ ਅਰਥ ਹੈ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਨਹੀਂ ਦੂਰ ਹੋ ਸਕਦਾ। ਜਿੰਨੀ ਮਰਜ਼ੀ ਸਰੀਰ ਨੂੰ ਸਾਧਨ ਦੀ ਕਿਰਿਆ ਕੋਈ ਕਰੀ ਜਾਵੇ, ਪਰ ਮਨ ਤੋਂ ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹ ਨਹੀਂ ਕਦੀ ਮਿਟ ਸਕਦਾ।
ਜਲ ਧੋਵੈ ਬਹੁ ਦੇਹ ਅਨੀਤ,
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਅਨਿਤ ਦੇਹੀ ਹੈ, ਅਨਿਤ ਕਹਿੰਦੇ ਨੇ ਜੋ ਹਮੇਸ਼ਾ ਨਾ ਰਵੇ, ਇਹ ਦੇਹ ਨੇ ਹਮੇਸ਼ਾ ਨਹੀਂ ਨਾ ਰਹਿਣਾ, ਇਸ ਲਈ ਇਹਨੂੰ ਅਨੀਤ ਕਿਹਾ ਹੈ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਅਨਿਤ ਦੇਹ ਹੈ, ਮਿਥਿਆ ਦੇਹ ਹੈ, ਇਹਨੂੰ ਜਿੰਨਾ ਮਰਜ਼ੀ ਪਾਣੀ ਦੇ ਨਾਲ ਕੋਈ ਧੋ ਲਵੇ, ਚਾਹੇ ਤੀਰਥਾਂ ਦੇ ਪਾਣੀ ਨਾਲ ਧੋ ਲਵੇ, ਚਾਹੇ ਹੋਰ ਕਿਸੇ ਸਾਬਣ ਅਤੇ ਹੋਰ ਜਿੰਨੇ ਸ਼ੈਂਪੂ ਨੇ ਉਹਨਾਂ ਦੇ ਨਾਲ ਵੀ ਭਾਵੇਂ ਬਹੁਤਾ ਧੋ ਲਵੇ।
ਸੁੱਧ ਕਹਾ ਹੋਏ ਕਾਚੀ ਭੀਤ,
ਸਤਿਗੁਰੂ ਕਹਿੰਦੇ ਦੇਹ ਹੈ ਹੀ ਕੱਚੀ ਕੰਧ, ਭੀਤ ਕਹਿੰਦੇ ਨੇ ਕੰਧ ਨੂੰ, ਇਹ ਦੇਹ ਹੈ ਹੀ ਕੱਚੀ ਕੰਧ ਵਾਂਗ, ਇਹ ਕਿਵੇਂ ਸ਼ੁੱਧ ਹੋ ਸਕਦੀ ਹੈ? ਤੁਸੀਂ ਕੋਈ ਕੱਚੀ ਕੰਧ ਜਿਹੜੀ ਗਾਰੇ ਦੀ ਹੋਵੇ, ਮਿੱਟੀ ਦੀ ਬਣੀ ਹੋਵੇ, ਜਿੰਨਾ ਮਰਜ਼ੀ ਪਾਣੀ ਨਾਲ ਧੋਈ ਜਾਓ, ਕੱਚੀ ਕੰਧ ਕਦੇ ਉਹ ਸੁੱਚੀ ਨਹੀਂ ਹੋ ਸਕਦੀ, ਉਹਦੀ ਮੈਲ ਨਹੀਂ ਕਦੇ ਨਿਕਲਣੋਂ ਹਟ ਸਕਦੀ। ਇਸੇ ਤਰ੍ਹਾਂ ਸਰੀਰ ਨੂੰ ਜਿੰਨਾ ਮਰਜ਼ੀ ਨਵਾਈ ਧੁਆਈ ਜਾਓ, ਪਰ ਫਿਰ ਵੀ ਸਰੀਰ ਵਿੱਚੋਂ ਮੈਲ ਤਾਂ ਸਰਬਦੀ ਰਹਿੰਦੀ ਹੈ ਨਾ। ਪਸੀਨਾ ਆਉਂਦਾ ਹੈ, ਮੂੰਹ ਦੇ ਵਿੱਚੋਂ ਵੀ ਸਮੈਲ ਆਉਂਦੀ ਹੈ, ਕੰਨਾਂ ਵਿੱਚੋਂ ਵੀ ਮੈਲ ਨਿਕਲਦੀ ਹੈ, ਨੱਕ ਵਿੱਚੋਂ ਵੀ ਮੈਲ ਆਉਂਦੀ ਹੈ, ਅਤੇ ਮਲ ਮੂਤਰ ਦੀ ਕਿਰਿਆ ਵੀ ਕਰਦੇ ਹਾਂ, ਇਹ ਵਿੱਚੋਂ ਮੈਲ ਨਿਕਲਦੀ ਹੀ ਰਹਿੰਦੀ ਹੈ ਨਾ, ਇਹ ਤਾਂ ਨਹੀਂ ਹਟਦੀ। ਹਜ਼ੂਰ ਕਹਿੰਦੇ ਨੇ ਸਰੀਰ ਤਾਂ ਕੱਚੀ ਕੰਧ ਵਾਂਗ ਹੈ, ਇਹਨੂੰ ਜਿੰਨਾ ਮਰਜ਼ੀ ਪਾਣੀ ਨਾਲ ਕੋਈ ਧੋਈ ਜਾਵੇ, ਕਿਤੇ ਸ਼ੁੱਧ ਹੋ ਸਕਦੀ? ਕਦੇ ਵੀ ਸ਼ੁੱਧ ਨਹੀਂ ਹੋ ਸਕਦੀ।
ਮਨ ਹਰ ਕੇ ਨਾਮ ਕੀ ਮਹਿਮਾ ਊਚ,
ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਬਹੁਤ ਉੱਚੀ ਹੈ।
ਨਾਨਕ ਨਾਮ ਉਦਰੇ ਪਤਤ ਬਹੁ ਮੂਚ,
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਮਨਾ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜੇ ਬਹੁਤ ਵੱਡੇ ਵੱਡੇ ਪਾਪੀ ਨੇ, ਬਹੁ ਮੂਚ ਦਾ ਅਰਥ ਹੈ ਵੀ ਜਿਹੜੇ ਬਹੁਤ ਵੱਡੇ ਵੱਡੇ ਪਾਪੀ ਨੇ, ਉਹ ਵੀ ਉਧਰ ਗਏ ਨੇ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ, ਇਹਦੇ ਵਿੱਚ ਜਾਂ ਤਾਂ ਉਹਨਾਂ ਭਗਤਾਂ ਮਹਾਂਪੁਰਖਾਂ ਦੇ ਨਾਮ ਲਿਖੇ ਮਿਲਦੇ ਨੇ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ, ਸਿਮਰਨ ਕੀਤਾ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਅਤੇ ਪ੍ਰਹਿਲਾਦ ਭਗਤ ਦਾ ਨਾਮ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ, ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਹੀ ਭਗਤੀ ਕੀਤੀ। ਦੂਸਰੇ ਪਾਸੇ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਉੱਥੇ ਉਹਨਾਂ ਵੀ ਵਿਅਕਤੀਆਂ ਦੇ ਨਾਮ ਆਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਬਹੁਤ ਮਾੜੇ ਕੰਮ ਵੀ ਕੀਤੇ ਸਨ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੁੰਗਤ ਪਾਈ। ਉਹਦੇ ਵਿੱਚ ਅਜਾ ਮਲ ਅਤੇ ਗਨਕਾ ਵਰਗਿਆਂ ਦੇ ਨਾਮ ਆਏ ਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਵੀ ਜਾਂ ਤਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਹੜੇ ਭਗਤ ਨੇ, ਜਿਹੜੇ ਕਦੇ ਕੋਈ ਮਾੜਾ ਕੰਮ ਨਹੀਂ ਕਰਦੇ, ਉਹ ਪ੍ਰਵਾਨ ਹੁੰਦੇ ਨੇ, ਅਤੇ ਜਾਂ ਫਿਰ ਉਹ ਬੰਦੇ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮਾੜੇ ਕੰਮ ਤਾਂ ਜ਼ਰੂਰ ਕੀਤੇ, ਪਰ ਅਖੀਰ 'ਤੇ ਵਾਹਿਗੁਰੂ ਦੇ ਨਾਮ ਦੀ ਓਟ ਲੈ ਲਈ। ਵਾਹਿਗੁਰੂ ਦੇ ਨਾਮ ਦਾ ਸਦਕਾ, ਕਿਉਂਕਿ ਮਹਿਮਾ ਨਾਮ ਦੀ ਹੈ, ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਿਹੜੇ ਬਹੁਤ ਵੱਡੇ ਵੱਡੇ ਪਾਪੀ ਨੇ ਉਹ ਵੀ ਉਧਰ ਗਏ। ਇਸੇ ਲਈ ਤਾਂ ਹਜ਼ੂਰ ਨੇ ਫਰਮਾਇਆ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਜਿਹੜਾ ਦਸ਼ਰਥ ਸੀ, ਇਹਨੇ ਭੁਲੇਖੇ ਦੇ ਨਾਲ ਸਰਵਣ ਦੇ ਤੀਰ ਮਾਰ ਦਿੱਤਾ। ਸਰਵਣ ਇੱਕ ਬੜਾ ਹੀ ਧਰਮ ਪੁੱਤਰ ਸੀ, ਉਸਦੇ ਮਾਤਾ ਪਿਤਾ ਅੰਧਲਾ ਅਤੇ ਅੰਧਲੀ ਵੀ ਵਿਯੋਗ ਵਿੱਚ ਪ੍ਰਾਣ ਤਿਆਗ ਗਏ। ਹੁਣ ਤਿੰਨ ਹੱਤਿਆ ਦਾ ਦੋਸ਼ ਦਸ਼ਰਥ ਰਾਜੇ ਦੇ ਸਿਰ ਚੜ੍ਹ ਗਿਆ। ਇਹ ਵੀ ਦੱਸਦੇ ਨੇ ਵੀ ਜਿਉਂਦਾ ਮਰਨ ਲਈ ਤਿਆਰ ਹੋਇਆ ਤਾਂ ਆਕਾਸ਼ਬਾਣੀ ਹੋਈ, ਕਹਿਣ ਲੱਗੇ ਦਸ਼ਰਥ ਤੂੰ ਮਰਨਾ, ਤੇਰੇ ਘਰ ਵਿਸ਼ਨੂੰ ਜੀ ਦੇ ਅਵਤਾਰ ਨੇ ਜਨਮ ਲੈਣਾ, ਤੂੰ ਉਹਦਾ ਨਾਮ ਰਾਮ ਚੰਦਰ ਰੱਖ ਦੇਵੀਂ। ਜਦੋਂ ਤੂੰ ਰਾਮ ਪਰਮੇਸ਼ਰ ਦਾ ਨਾਮ ਜਪੇਂਗਾ, ਚਾਹੇ ਪੁੱਤਰ ਦੇ ਬਹਾਨੇ ਹੀ ਸਹੀ, ਅਜਾਮਲ ਨੇ ਵੀ ਪੁੱਤਰ ਦੇ ਬਹਾਨੇ ਹੀ ਤੇ ਨਾਰਾਇਣ ਆਖਿਆ ਸੀ, ਤੂੰ ਵੀ ਆਪਣੇ ਪੁੱਤਰ ਦੇ ਬਹਾਨੇ ਜਦੋਂ ਰਾਮ ਰਾਮ ਜਪੇਗਾ ਤੇ ਤੇਰੇ ਸਿਰ ਤੋਂ ਹੱਤਿਆ ਦਾ ਦੋਸ਼ ਲੈ ਜਾਵੇਗਾ। ਇਉਂ ਇਹ ਵਾਹਿਗੁਰੂ ਦਾ ਨਾਮ ਜਪ ਕੇ ਵੱਡੇ ਵੱਡੇ ਪਾਪੀ ਵੀ ਉਧਰ ਗਏ ਹਨ।
ਬਹੁਤ ਸਿਆਣਪ ਜਮ ਕਾ ਭਉ ਵਿਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਬਹੁਤ ਹੀ ਸਿਆਣਪ ਕਰਦਾ ਹੈ ਨਾ, ਬਹੁਤ ਹੀ ਚੁਸਤੀ ਚਲਾਕੀ ਵਰਤਦਾ ਹੈ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਪਰ ਇਹਦੇ ਨਾਲ ਵੀ ਜਮਾਂ ਦਾ ਪੈ ਤੇ ਵਿਆਪਦਾ ਹੀ ਵਿਆਪਦਾ ਹੈ। ਆਦਮੀ ਜਿੰਨੀ ਮਰਜ਼ੀ ਵਿਦਿਆ ਪੜ੍ਹ ਲਵੇ, ਜਿੰਨੀ ਮਰਜ਼ੀ ਚਤੁਰਾਈ ਘੋਟ ਲਵੇ, ਜਿੰਨੀ ਮਰਜ਼ੀ ਸਿਆਣਪ ਵਰਤ ਲਵੇ, ਪਰ ਜਮਾਂ ਦਾ ਡਰ ਨਹੀਂ ਇਹ ਹਟ ਸਕਦਾ। ਜਮਾਂ ਦਾ ਡਰ ਤੇ ਵਿਆਪਦਾ ਹੀ ਵਿਆਪਦਾ ਹੈ।
ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨੁੱਖ ਚਾਹੇ ਅਨੇਕਾਂ ਯਤਨ ਕਰ ਲਵੇ, ਤ੍ਰਿਸ਼ਨ ਨਾ ਧਰਾਪੈ। ਜਿਹੜੀ ਤ੍ਰਿਸ਼ਨਾ ਦੀ ਆਗ ਹੈ ਉਹ ਕਦੇ ਵੀ ਸ਼ਾਂਤ ਨਹੀਂ ਹੋ ਸਕਦੀ, ਕਦੇ ਵੀ ਰੱਜ ਨਹੀਂ ਸਕਦੀ, ਕਿਉਂਕਿ ਤ੍ਰਿਸ਼ਨਾ ਹੈ ਹੀ ਇੱਕ ਐਸੀ ਚੀਜ਼। ਵਿਖਿਆ ਮੈਂ ਕਿੰਨੀ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਇੱਕ ਇਸ਼ਾਰਾ ਕੀਤਾ ਹੈ, ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਜੇ ਸਾਰੀਆਂ ਪੁਰੀਆਂ ਦੇ ਵੀ ਪਾਰ ਬੰਨ ਦੇਈਏ, ਪਰ ਭੁੱਖਿਆਂ ਦੀ ਭੁੱਖਤਾ ਫਿਰ ਵੀ ਨਹੀਂ ਉਤਰਦੀ, ਉਹਨਾਂ ਨੂੰ ਤੇ ਫਿਰ ਵੀ ਨਹੀਂ ਰੱਜ ਆਉਂਦਾ। ਅਨਕ ਯਤਨ ਕਰ ਤ੍ਰਿਸ਼ਨਾ ਤਰਾਪੈ। ਚਾਹੇ ਅਨੇਕਾਂ ਯਤਨ ਕੋਈ ਕਰ ਲਵੇ, ਮਨੁੱਖ ਦੀ ਤ੍ਰਿਸ਼ਨਾ ਇੰਨੀ ਪ੍ਰਬਲ ਹੈ ਇਹ ਕਦੇ ਵੀ ਤ੍ਰਿਪਤ ਨਹੀਂ ਹੋ ਸਕਦੀ, ਕਦੇ ਵੀ ਮਨੁੱਖ ਦੀ ਤ੍ਰਿਸ਼ਨਾ ਰੱਜ ਨਹੀਂ ਸਕਦੀ। ਚਾਹੇ ਸਾਰੀ ਦੁਨੀਆਂ ਦੀ ਦੌਲਤ ਵੀ ਮਿਲ ਜਾਵੇ ਤਾਂ ਵੀ ਬੰਦੇ ਦਾ ਮਨ ਨਹੀਂ ਰੱਜ ਸਕਦਾ।
ਦੇਖ ਅਨੇਕ ਅਗਨ ਨਹੀਂ ਬੁਝੈ।
ਲੋ ਹਜ਼ੂਰ ਕਹਿੰਦੇ ਨੇ ਚਾਹੇ ਮਨੁੱਖ ਅਨੇਕਾਂ ਭੇਖ ਵੀ ਧਾਰਨ ਕਰ ਲਵੇ, ਕਿਉਂਕਿ ਦੁਨੀਆਂ ਵਿੱਚ ਭੇਖ ਦੀ ਵੀ ਬੜੀ ਮਹਾਨਤਾ ਸਮਝੀ ਜਾਂਦੀ ਹੈ। ਕਈ ਲੋਕ ਨੇ ਜਿਹੋ ਜਿਹਾ ਮੌਕਾ ਵੇਖਦੇ ਨੇ ਉਹੋ ਜਿਹਾ ਭੇਖ ਬਣਾ ਲੈਂਦੇ ਨੇ, ਗੰਗਾ ਗਏ ਗੰਗਾ ਦਾਸ, ਜਮੁਨਾ ਗਏ ਜਮੁਨਾ ਦਾਸ ਬਣ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਚਾਹੇ ਅਨੇਕਾਂ ਭੇਖ ਵੀ ਧਾਰਨ ਕਰ ਲਵੇ, ਅਗਰ ਨਹੀਂ ਬੁਝੈ, ਪਰ ਇਹਦੇ ਨਾਲ ਜਿਹੜੀ ਅੰਦਰੋਂ ਈਰਖਾ ਤੇ ਹੰਕਾਰ ਦੀ ਅੱਗ ਉਹ ਤੇ ਨਹੀਂ ਬੁਝ ਸਕਦੀ।
ਕੋਟ ਉਪਾਵ ਦਰਗਹ ਨਹੀਂ ਸਿਜੈ।
ਲੋ ਮਨੁੱਖ ਚਾਹੇ ਕਰੋੜਾਂ ਹੀ ਉਪਾਵ ਯਤਨ ਕਰ ਲਵੇ, ਪਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਸੇ ਤਰ੍ਹਾਂ ਵੀ ਸਿੱਝ ਨਹੀਂ ਸਕਦਾ, ਪੁੱਗ ਨਹੀਂ ਸਕਦਾ। ਭਾਵ ਅਨੇਕਾਂ ਯਤਨ ਕਰਨ ਦੇ ਨਾਲ ਵੀ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਸੁਰਖਰੂ ਨਹੀਂ ਹੋ ਸਕਦਾ।
ਛੂਟਸ ਨਾਹੀ ਊਬ ਪਿਆਲ।
ਲੋ ਹਜ਼ੂਰ ਕਹਿੰਦੇ ਨੇ ਮਨੁੱਖ ਚਾਹੇ ਊਬ ਦਾ ਅਰਥ ਹੈ ਵੀ ਸਵਰਗ ਦੇ ਵਿੱਚ ਵੀ ਚਲਿਆ ਜਾਵੇ, ਦੇਵ ਲੋਕ ਵਿੱਚ ਵੀ ਚਲਿਆ ਜਾਵੇ, ਤੇ ਪਿਆਲ ਹੇਠਾਂ ਪਤਾਲ ਦੇ ਵਿੱਚ ਵੀ, ਜਮ ਲੋਕ ਦੇ ਵਿੱਚ ਵੀ ਭਾਵੇਂ ਚਲਿਆ ਜਾਵੇ। ਭਾਵ ਏਡੀ ਪਹੁੰਚ ਹੋਵੇ ਆਪਣੀ ਸ਼ਕਤੀ ਨਾਲ, ਦੇਵ ਲੋਕ ਵਿੱਚ ਵੀ ਚਲਿਆ ਜਾਵੇ ਤੇ ਜਮ ਲੋਕ ਦੇ ਵਿੱਚ ਵੀ ਚੱਕਰ ਲਾਇਆ ਆਵੇ, ਪਰ ਹਜ਼ੂਰ ਕਹਿੰਦੇ ਛੂਟਸ ਨਾਹੀਂ, ਫਿਰ ਵੀ ਅੰਦਰੋਂ ਹਉਮੈ ਤੇ ਹੰਕਾਰ ਤੇ ਨਹੀਂ ਛੁੱਟ ਸਕਦੇ। ਜਾਂ ਦੂਜਾ ਇਹਦਾ ਅਰਥ ਇਹ ਵੀ ਹੈ, ਛੂਟਸ ਨਾਹੀਂ ਊਬ ਪਿਆਲ, ਇਹ ਮਨੁੱਖ ਆਪਣੀ ਰਿੱਧੀ ਸਿੱਧੀ ਦੇ ਬਲ ਦੇ ਨਾਲ ਉੱਚਾ ਆਕਾਸ਼ ਵਿੱਚ ਵੀ ਉੱਡ ਜਾਵੇ, ਕਿਉਂਕਿ ਇਹ ਵੀ ਇੱਕ ਸਿੱਧੀ ਹੁੰਦੀ ਹੈ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਨਕ ਮਤੇ ਸਿੱਧ ਮਿਲੇ ਤੇ ਉਹਨਾਂ ਨੇ ਪਹਿਲਾਂ ਤੇ ਵਾਕ ਚਰਚਾ ਕੀਤੀ, ਉਸ ਤੋਂ ਬਾਅਦ ਰਿੱਧੀਆਂ ਸਿੱਧੀਆਂ ਦੇ ਪਰਚੇ ਪਾਏ, ਤੇ ਕੋਈ ਕੁਛ ਬਣ ਕੇ, ਕੋਈ ਸ਼ੇਰ, ਕੋਈ ਬਘਿਆੜ ਬਣ ਕੇ, ਕੋਈ ਜਾਨਵਰ ਬਣ ਕੇ ਸਿੱਧ ਆਕਾਸ਼ ਵਿੱਚ ਉੱਡਣ ਲੱਗ ਪਏ। ਤੇ ਗੁਰੂ ਮਹਾਰਾਜ ਨੇ ਇੱਕ ਆਪਣੇ ਚਰਨਾਂ ਦੀ ਖੜਾਮ, ਜਿਸਨੂੰ ਕੌਂਸ ਲਿਖਿਆ ਹੈ, ਉਹ ਉਹਨਾਂ ਦੇ ਮਗਰ ਛੱਡੀ, ਤੇ ਜਿੰਨੇ ਸਿੱਧ ਆਕਾਸ਼ ਵਿੱਚ ਉੱਡੇ ਫਿਰਦੇ ਸਨ, ਤੇ ਉਸ ਕੌਂਸ ਨੇ, ਉਸ ਖੜਾਮ ਨੇ ਸਾਰਿਆਂ ਦੇ ਜਾ ਕੇ ਸਿਰ ਟੋਟਨ ਭੰਨ ਦਿੱਤੇ। ਫਿਰ ਸਾਰੇ ਹੇਠਾਂ ਆ ਕੇ ਡਿੱਗੇ, ਹੰਕਾਰ ਦੂਰ ਹੋਇਆ ਤੇ ਸਤਿਗੁਰੂ ਦੇ ਚਰਨਾਂ ਤੇ ਆ ਕੇ ਝੁਕੇ ਸਨ। ਲਓ ਹਜ਼ੂਰ ਕਹਿੰਦੇ ਨੇ ਚਾਹੇ ਰਿੱਧੀ ਸਿੱਧੀ ਦੇ ਬਲ ਦੇ ਨਾਲ ਇਹ ਮਨੁੱਖ ਊਬ ਆਕਾਸ਼ ਦੇ ਵਿੱਚ ਵੀ ਉੱਡ ਜਾਵੇ ਤੇ ਹੇਠਾਂ ਪਾਤਾਲ ਦੇ ਵਿੱਚ ਵੀ ਚਲਿਆ ਜਾਵੇ, ਕਿਉਂਕਿ ਕਈ ਸਾਧੂ ਹੇਠਾਂ ਭੋਰੇ ਪੁੱਟ ਕੇ ਜ਼ਮੀਨ ਵਿੱਚ ਵੀ ਰਹਿੰਦੇ ਸਨ, ਵੀ ਹੇਠਾਂ ਹੀ ਕਈ ਤੇ ਮੱਠ ਬਣਾ ਕੇ ਤੇ ਸਾਲਾਂ ਬੱਧੀ ਉਹਨਾਂ ਵਿੱਚ ਬੰਦ ਰਹਿੰਦੇ ਸਨ ਤੇ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ। ਪਰ ਹਜ਼ੂਰ ਕਹਿੰਦੇ ਨੇ ਛੂਟਸ ਨਾਹੀਂ ਊਹ ਪਿਆਲ, ਇਹ ਮਨੁੱਖ ਚਾਹੇ ਆਕਾਸ਼ਚਾਰੀ ਵੀ ਬਣ ਜਾਵੇ, ਚਾਹੇ ਹੇਠਾਂ ਭੋਰੇ ਪੱਟ ਕੇ ਪਤਾਲ ਵਿੱਚ ਵੀ ਬੈਠ ਜਾਵੇ, ਛੂਟਸ ਨਾਹੀਂ, ਪਰ ਇਹਦੇ ਅੰਦਰੋਂ ਮਾਇਆ ਦੇ ਮੋਹ ਤੇ ਨਹੀਂ ਛੁੱਟ ਸਕਦਾ।
ਮੋਹੇ ਵਿਆਪਹਿ ਮਾਇਆ ਜਾਲ।
ਹਜ਼ੂਰ ਕਹਿੰਦੇ ਨੇ ਭਾਈ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਂ ਮਾਤਾ ਨੇ, ਇਹ ਵੀ ਤੇ ਅਕਸਰ ਮਾਇਆ ਦਾ ਜਾਲ ਹੀ ਹੈ ਨਾ, ਕਿਉਂਕਿ ਇੱਕ ਮਾਇਆ ਹੈ ਸਥੂਲ ਮਾਇਆ ਜਿਹਦੇ ਵਿੱਚ ਸੰਸਾਰੀ ਲੋਕ ਲੱਗੇ ਹੋਏ ਨੇ, ਇੱਕ ਹੈ ਸੂਖਮ ਮਾਇਆ, ਰਿੱਧੀਆਂ ਸਿੱਧੀਆਂ ਸੂਖਮ ਮਾਇਆ ਮੰਨੀ ਗਈ ਹੈ, ਹੈ ਇਹ ਵੀ ਮਾਇਆ। ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਸਤਿਗੁਰੂ ਦਾ ਫੈਸਲਾ ਹੈ ਵੀ ਰਿੱਧੀਆਂ ਸਿੱਧੀਆਂ ਵੀ ਇਹ ਇੱਕ ਮਾਇਆ ਦਾ ਮੋਹ ਹੀ ਹੈ। ਇਹਨਾਂ ਦੇ ਵਿੱਚ ਲਾ ਕੇ ਵੀ ਮਨੁੱਖ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਲਿਖੇ ਨੇ, ਬਿਨ ਨਾਵੈ ਪਹਿਨਣ ਖਾਣ ਸਾਹਿਬ ਬਾਦ ਹੈ ਤੈਗ ਸਿੱਧੀ ਤੈਗ ਕਰਮਾਤ। ਸਤਿਗੁਰੂ ਕਹਿੰਦੇ ਨੇ ਨਾਮ ਤੋਂ ਬਿਨਾਂ ਖਾਣ ਅਤੇ ਪਹਿਨਣ ਨੂੰ ਵੀ ਤਰਕਾਰ ਹੈ, ਅਤੇ ਸਿੱਧੀਆਂ ਨੂੰ ਵੀ ਅਤੇ ਕਰਾਮਾਤਾਂ ਨੂੰ ਵੀ ਤਰਕਾਰ ਹੈ। ਲੋਕ ਤਾਂ ਕਰਾਮਾਤ ਨੂੰ ਬਹੁਤ ਵੱਡੀ ਚੀਜ਼ ਸਮਝਦੇ ਨੇ, ਪਰ ਗੁਰਮਤਿ ਨੇ ਉਸ ਨੂੰ ਤੁਸ਼ ਮੰਨਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਆਦਮੀ ਰਿੱਧੀ ਸਿੱਧੀ ਦੇ ਬਲ ਦੇ ਨਾਲ ਆਕਾਸ਼ ਵਿੱਚ ਵੀ ਭਾਵੇਂ ਉੱਚਾ ਉੱਡਿਆ ਫਿਰੇ ਅਤੇ ਚਾਹੇ ਪਤਾਲ ਵਿੱਚ ਵੀ ਜਾ ਕੇ ਬੈਠ ਜਾਵੇ, ਹਜ਼ੂਰ ਕਹਿੰਦੇ ਨੇ ਮੋਹੇ ਵਿਆਪੈ ਮਾਇਆ ਜਾਲ। ਇਹ ਰਿੱਧੀਆਂ ਸਿੱਧੀਆਂ ਵੀ ਮਾਇਆ ਦਾ ਜਾਲ ਹੀ ਹੈ। ਇਹਨਾਂ ਦੇ ਕਾਰਨ ਮੋਹੇ ਵਿਆਪੈ, ਇਹ ਜਿਹੜੇ ਭਾਈ ਇਹ ਜੀਵ ਹੈ ਮੋਹ ਦੇ ਵਿੱਚ ਹੀ ਖਚਤ ਹੋਇਆ ਰਹਿੰਦਾ, ਇਹ ਮੋਹ ਦੇ ਵਿੱਚ ਹੀ ਚਿੰਬੜਿਆ ਰਹਿੰਦਾ ਹੈ।
ਅਵਰ ਕਰਤੂਤ ਸਗਲੀ ਜਮ ਡਾਨਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਇਹ ਮਨੁੱਖ ਹੋਰ ਚਾਹੇ ਕਿੰਨੀਆਂ ਵੀ ਕਰਤੂਤਾਂ ਕਰ ਲਵੇ, ਕਿੰਨੇ ਵੀ ਧਰਮ ਕਰਮ ਕਰ ਲਵੇ, ਪਰ ਉਹਨਾਂ ਸਾਰੀਆਂ ਉੱਤੇ ਜਮਾਂ ਦਾ ਡੰਨ ਲੱਗਦਾ ਹੈ। ਆ ਜਿਵੇਂ ਕੋਈ ਵੀ ਮਾਲ ਲੈ ਆਉ ਨਾ, ਉਹਨੂੰ ਸਰਕਾਰੀ ਟੈਕਸ ਲੱਗਦਾ ਹੈ ਅਤੇ ਦੇਣਾ ਪੈਂਦਾ ਸਾਰਿਆਂ ਨੂੰ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਕਿਉਂਕਿ ਨਾਮ ਸਰਕਾਰੀ ਧਨ ਹੈ, ਨਾਮ ਸ਼ਾਹੀ ਖਜ਼ਾਨਾ ਹੈ, ਇਸ ਤੋਂ ਬਿਨਾਂ ਹੋਰ ਜਿੰਨੇ ਮਰਜ਼ੀ ਧਰਮ ਕਰਮ ਕਰ ਲਵੋ, ਹਜ਼ੂਰ ਕਹਿੰਦੇ ਸਾਰਿਆਂ ਉੱਤੇ ਜਮਾਂ ਦਾ ਡੰਨ ਲੱਗਦਾ ਹੈ।
ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ।
ਇਸੇ ਲਈ ਤਾਂ ਸਤਿਗੁਰੂ ਨੇ ਲਿਖਿਆ ਹੈ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿੰਨ ਜਮਜਾ ਗਾਤੀ ਲੁੱਟੈ। ਹਜ਼ੂਰ ਕਹਿੰਦੇ ਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ, ਗੋਬਿੰਦ ਦੇ ਭਜਨ ਤੋਂ ਬਿਨਾਂ, ਉਸ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਿੰਨੇ ਹੋਰ ਸਾਧਨ ਨੇ ਤਿਲ ਨਹੀਂ ਮਾਨਾ, ਉਹਨਾਂ ਦੀ ਤਿਲ ਜਿੰਨੀ ਵੀ ਮਾਨਤਾ ਨਹੀਂ ਹੁੰਦੀ, ਕੌਡੀ ਭਰ ਵੀ ਉਹਨਾਂ ਦਾ ਮੁੱਲ ਨਹੀਂ ਪੈਂਦਾ।
ਹਰ ਕਾ ਨਾਮ ਜਪਤ ਦੁੱਖ ਜਾਏ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਹਰ ਕਾ ਨਾਮ ਜਪਤ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਭਾਈ ਇਹ ਜਿਹੜਾ ਜਨਮ ਤੇ ਮਰਨ ਦਾ ਵੱਡਾ ਦੁੱਖ ਇਹ ਵੀ ਚਲਿਆ ਜਾਂਦਾ ਹੈ।
ਨਾਨਕ ਬੋਲੇ ਸਹਿਜ ਸੁਭਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਸਹਿਜ ਸੁਭਾਵਕ ਇਹ ਬਾਣੀ ਉਚਾਰਨ ਕਰ ਰਹੇ ਹਾਂ, ਇਹ ਬਚਨ ਉਚਾਰਨ ਕਰ ਰਹੇ ਹਾਂ, ਅਥਵਾ ਨਾਨਕ ਬੋਲੇ ਸਹਿਜ ਸੁਭਾਏ। ਹਜ਼ੂਰ ਕਹਿੰਦੇ ਭਾਈ ਅਸੀਂ ਵੀ ਸ਼ਾਂਤ ਸੁਭਾਵ ਨੂੰ ਧਾਰਨ ਕਰਕੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਾਂ।
ਚਾਰ ਪਦਾਰਥ ਜੇ ਕੋ ਮੰਗੈ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਦੁਨੀਆਂ ਦੇ ਲੋਕ ਪਦਾਰਥਾਂ ਦੇ ਭੁੱਖੇ ਨੇ, ਕੋਈ ਕੁਛ ਮੰਗਦਾ ਕੋਈ ਕੁਛ ਮੰਗਦਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸਾਧਾਰਨ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ, ਚਾਰ ਪਦਾਰਥ ਜੇ ਕੋ ਮੰਗੈ। ਭਾਈ ਜੇ ਕੋਈ ਚਾਰ ਪਦਾਰਥ ਮੰਗਦਾ ਹੈ ਨਾ, ਵੀ ਮੈਨੂੰ ਧਰਮ ਅਰਥ ਕਾਮ ਅਤੇ ਮੋਕਸ਼ ਚਾਰੇ ਪਦਾਰਥ ਹੀ ਮਿਲ ਜਾਣ, ਕਿਉਂਕਿ ਧਰਮ ਦਾ ਮੁਕਤੀ ਨਾਲ ਸੰਬੰਧ ਹੈ, ਅਰਥ ਦਾ ਕਾਮ ਦੇ ਨਾਲ ਸੰਬੰਧ ਹੈ। ਕਾਮ ਕਹਿੰਦੇ ਨੇ ਸੰਸਾਰਕ ਸੁੱਖਾਂ ਨੂੰ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਅਤੇ ਬਾਕੀ ਭਾਈ ਮੋਕਸ਼ ਕਹਿੰਦੇ ਨੇ ਜਿਹੜਾ ਆਤਮਾ ਨੂੰ ਕੋਈ ਸੁੱਖ ਦਾ ਮੁਕਾਮ ਹਾਸਲ ਹੁੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਚਾਹੇ ਵੀ ਜੋ ਵੀ ਕੁਛ ਚਾਹੁੰਦਾ ਹੈ, ਚਾਰ ਪਦਾਰਥ ਨੇ ਧਰਮ ਅਰਥ ਕਾਮ ਮੋਖ, ਬਾਕੀ ਗੁਰਮਤਿ ਦੇ ਚਾਰ ਪਦਾਰਥ ਇਹਨਾਂ ਤੋਂ ਵੱਖਰੇ ਵੀ ਮੰਨੇ ਨੇ। ਮਹਾਂਪੁਰਖ ਉਹਨਾਂ ਦੇ ਬਾਰੇ ਵੀ ਚਾਰ ਦੱਸਦੇ ਸਨ, ਇੱਕ ਨਾਮ ਪਦਾਰਥ ਹੈ, ਦੂਜਾ ਪ੍ਰੇਮ ਪਦਾਰਥ ਹੈ, ਤੀਜਾ ਗਿਆਨ ਪਦਾਰਥ ਹੈ ਅਤੇ ਚੌਥਾ ਮੁਕਤ ਪਦਾਰਥ ਹੈ। ਇਹ ਗੁਰਮਤਿ ਦੇ ਪਦਾਰਥ ਨੇ, ਚਾਰ ਪਦਾਰਥ ਜੇ ਕੋ ਮੰਗੈ, ਵੀ ਜੇ ਕੋਈ ਚਾਰ ਪਦਾਰਥ ਮੰਗਦਾ ਹੈ।
ਸਾਧ ਜਨਾ ਕੀ ਸੇਵਾ ਲਾਗੈ।
ਬਈ ਉਹ ਜਿਹੜੇ ਨਾਮ ਜਪਣ ਵਾਲੇ, ਪਰਉਪਕਾਰ ਕਰਨ ਵਾਲੇ, ਸੇਵਾ ਸਿਮਰਨ ਭਗਤੀ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਵੇ ਤੇ ਮਹਾਂਪੁਰਖਾਂ ਦੀ ਸੇਵਾ ਕਰਕੇ ਸਾਰੇ ਪਦਾਰਥ ਮਿਲ ਜਾਂਦੇ ਹਨ।
ਜੇ ਕੋ ਆਪਣਾ ਦੁੱਖ ਮਿਟਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਕੋਈ ਆਦਮੀ ਆਪਣਾ ਜਨਮ ਮਰਨ ਦਾ ਦੁੱਖ ਮਿਟਣਾ ਚਾਹੁੰਦਾ ਹੈ,
ਹਰ ਹਰ ਨਾਮ ਹਿਰਦੈ ਸਦ ਗਾਵੇ,
ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੀ ਜ਼ੁਬਾਨ ਦੇ ਨਾਲ ਹਮੇਸ਼ਾ ਲਈ ਗਾਵੇ। ਹਿਰਦੇ ਦੀ ਜ਼ੁਬਾਨ ਕਿਹੜੀ ਹੈ? ਭਾਵ ਦਿਲੀ ਸ਼ੁੱਧ ਭਾਵਨਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਗਾਵੇ। ਇਹਦੇ ਨਾਲ ਉਹਦਾ ਜਨਮ ਮਰਨ ਦਾ ਦੁੱਖ ਵੀ ਮਿਟ ਸਕਦਾ ਹੈ।
ਜੇ ਕੋ ਆਪਣੀ ਸੋਭਾ ਲੋਰੈ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਆਦਮੀ ਆਪਣੀ ਸੋਭਾ ਨੂੰ ਚਾਹੁੰਦਾ ਹੈ, ਲੋਰੈ ਦਾ ਅਰਥ ਹੁੰਦਾ ਚਾਹੁੰਣਾ, ਜਿਹੜਾ ਕੋਈ ਆਦਮੀ ਆਪਣੀ ਸੋਭਾ ਚਾਹੁੰਦਾ ਹੈ ਵੀ ਮੇਰੀ ਸੰਸਾਰ ਦੇ ਵਿੱਚ ਸੋਭਾ ਹੋਵੇ,
ਸਾਧ ਸੰਗ ਇਹ ਹਉਮੈ ਛੋੜੈ,
ਸਾਧ ਸੰਗਤ ਵਿੱਚ ਆ ਕੇ ਉਹ ਇਸ ਹਉਮੈ ਨੂੰ ਛੱਡ ਦੇਵੇ। ਕਿਉਂ? ਕਿਉਂਕਿ ਹਉਮੈ ਬੁਰੀ ਬਲਾ ਹੈ। ਜਦੋਂ ਆਦਮੀ ਹਉਮੈ ਦੇ ਵਿੱਚ ਹੁੰਦਾ ਹੈ ਤੇ ਉਸ ਵੇਲੇ ਲੋਕ ਫਿਰ ਉਹਦਾ ਸਤਿਕਾਰ ਨਹੀਂ ਕਰਦੇ, ਨਾ ਹੀ ਕੋਈ ਉਹਦੀ ਸੋਭਾ ਕਰਦਾ। ਇਹ ਪ੍ਰਤਿਆ ਕੇ ਆਪਾਂ ਵੇਖ ਸਕਦੇ ਹਾਂ, ਜਦੋਂ ਮਨੁੱਖ ਦੇ ਮਨ ਦੇ ਵਿੱਚ ਕਿਸੇ ਚੀਜ਼ ਦਾ ਵੀ ਹੰਕਾਰ ਹੋਵੇ, ਹਉਮੈ ਹੋਵੇ, ਤੇ ਲੋਕ ਉਹਨੂੰ ਕਦੇ ਵੀ ਚੰਗਾ ਨਹੀਂ ਸਮਝਣਗੇ। ਤੇ ਜਦੋਂ ਸਾਡੀ ਹਉਮੈ ਨਾਸ ਹੋ ਜਾਵੇ, ਅਸੀਂ ਨਿਮਰਤਾ ਨਾਲ ਤੇ ਹਲੀਮੀ ਦੇ ਨਾਲ ਸੇਵਾ ਕਰੀਏ ਤੇ ਫਿਰ ਸਾਡੀ ਸੋਭਾ ਹੁੰਦੀ ਹੈ। ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਆਪਣੀ ਸੋਭਾ ਨੂੰ ਚਾਹੁੰਦਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਇਸ ਹਉਮੈ ਨੂੰ ਛੱਡ ਦੇਵੇ।
ਜੇ ਕੋ ਜਨਮ ਮਰਨ ਤੇ ਡਰੈ,
ਲੋ ਹਜ਼ੂਰ ਕਹਿੰਦੇ ਨੇ ਭਾਈ ਜੇ ਕੋਈ ਜਨਮ ਤੇ ਮਰਨ ਦੇ ਦੁੱਖ ਤੋਂ ਡਰਦਾ ਹੈ,
ਸਾਧ ਜਨਾ ਕੀ ਸਰਨੀ ਪਰੈ,
ਨਾਮ ਜਪਣ ਵਾਲੇ ਪਰਉਪਕਾਰੀ ਮਹਾਂਪੁਰਖਾਂ ਦੀ ਸ਼ਰਨ ਵਿੱਚ ਪੈ ਜਾਵੇ ਤੇ ਫਿਰ ਉਹ ਭਾਈ ਤੁਹਾਨੂੰ ਐਸਾ ਢੰਗ ਤਰੀਕਾ ਦੱਸ ਦੇਣਗੇ ਜਿਹਦੇ ਨਾਲ ਜਨਮ ਮਰਨ ਦਾ ਡਰ ਖਤਮ ਹੋ ਸਕਦਾ ਹੈ।
ਜਿਸ ਜਨ ਕੋ ਪ੍ਰਭ ਦਰਸ ਪਿਆਸਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਜਨ ਗੁਰਮੁਖ ਪਿਆਰੇ ਨੂੰ ਵੀ ਜਿਸ ਜਨ ਗੁਰਮੁਖ ਪਿਆਰੇ ਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ,
ਨਾਨਕ ਤਾਕੈ ਬਲ ਬਲ ਜਾਸਾ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਸ ਤੋਂ ਮਨ ਕਰਕੇ ਤੇ ਤਨ ਕਰਕੇ ਵੀ ਬਲਿਹਾਰ ਜਾਂਦੇ ਹਾਂ।
ਸਗਲ ਪੁਰਖ ਮਹਿ ਪੁਰਖ ਪ੍ਰਧਾਨ,
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦੁਨੀਆਂ ਦੇ ਵਿੱਚ ਹਰ ਆਦਮੀ ਚਾਹੁੰਦਾ ਹੈ ਵੀ ਮੈਂ ਪ੍ਰਧਾਨ ਬਣ ਜਾਵਾਂ, ਕਿਸੇ ਸਭਾ ਸੋਸਾਇਟੀ ਦਾ ਪ੍ਰਧਾਨ ਬਣ ਜਾਵਾਂ, ਜਾਂ ਮੈਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਵਾਂ, ਜਾਂ ਕਿਸੇ ਸਭਾ ਅਸਥਾਨ ਦਾ ਮੈਂ ਪ੍ਰਧਾਨ ਬਣ ਜਾਵਾਂ। ਲੋ ਸਤਿਗੁਰੂ ਸਾਨੂੰ ਬੜੀ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਨੇ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਵੀ ਸਾਰੇ ਪੁਰਸ਼ਾਂ ਦੇ ਵਿੱਚੋਂ ਉਹ ਪ੍ਰਧਾਨ ਪੁਰਖ ਬਣ ਜਾਂਦਾ ਹੈ। ਕੌਣ? ਅੱਗੇ ਹਜ਼ੂਰ ਫਰਮਾਉਂਦੇ ਹਨ,
ਸਾਧ ਸੰਗ ਜਾ ਕਾ ਮਿਟੈ ਅਭਿਮਾਨ,
ਲੋ ਜਿਸਦਾ ਭਾਈ ਸਾਧ ਸੰਗਤ ਵਿੱਚ ਆ ਕੇ ਹੰਕਾਰ ਮਿਟ ਜਾਵੇ, ਕਿਉਂਕਿ ਸਤਿਗੁਰੂ ਦਾ ਇਹ ਹੁਕਮ ਹੈ ਪਵਹੋ ਚਰਨਾ ਤਲ ਉਪਰੇ ਆਵੋ ਐਸੀ ਸੇਵ ਕਮਾਵੋ, ਤੁਸੀਂ ਸਭ ਦੇ ਚਰਨਾਂ ਦੀ ਧੂੜ ਬਣ ਕੇ ਸੇਵਾ ਕਰਨੀ ਹੈ। ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਸਾਧ ਸੰਗਤ ਵਿੱਚ ਆ ਕੇ ਜਿਸਦਾ ਮਨ ਦਾ ਹੰਕਾਰ ਮਿਟ ਜਾਵੇ, ਭਾਵ ਉਹ ਆਪਣੇ ਆਪ ਨੂੰ ਸੰਗਤਾਂ ਦਾ ਸੇਵਾਦਾਰ ਸਮਝੇ, ਸੰਗਤਾਂ ਦਾ ਝਾੜੂ ਬਰਦਾਰ ਸਮਝੇ, ਇਹ ਨਾ ਹੋਵੇ ਵੀ ਆਪਣੇ ਆਪ ਨੂੰ ਵੀ ਮੈਂ ਪ੍ਰਧਾਨ ਬਣ ਗਿਆ ਅਤੇ ਨਾ ਕੋਈ ਸੇਵਾ ਕਰੇ ਅਤੇ ਨਾ ਹੀ ਕਿਸੇ ਨੂੰ ਮਿੱਠਾ ਅਤੇ ਸਤਿਕਾਰ ਦੇ ਨਾਲ ਬੋਲੇ। ਲਓ ਸਤਿਗੁਰੂ ਕਹਿੰਦੇ ਨੇ ਵੀ ਜੇ ਆਦਮੀ ਚਾਹੁੰਦਾ ਵੀ ਮੈਂ ਪ੍ਰਧਾਨ ਬਣਾਂ ਤੇ ਫਿਰ ਉਹ ਸਾਰੇ ਪੁਰਸ਼ਾਂ ਵਿੱਚੋਂ ਪ੍ਰਧਾਨ ਉਹ ਬਣ ਸਕਦਾ ਹੈ ਜਿਸਦਾ ਸਾਧ ਸੰਗਤ ਵਿੱਚ ਆ ਕੇ ਹੰਕਾਰ ਮਿਟ ਜਾਂਦਾ ਹੈ।
ਆਪਸ ਕਉ ਜੋ ਜਾਣੈ ਨੀਚਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਆਪਣੇ ਆਪ ਨੂੰ ਸਭ ਤੋਂ ਨੀਚਾ ਦਾ ਅਰਥ ਨੀਵਾਂ ਸਮਝਦਾ ਹੈ, ਭਾਵ ਆਪਣੇ ਆਪ ਨੂੰ ਸਭ ਦੇ ਚਰਨਾਂ ਦੀ ਧੂੜ ਸਮਝਦਾ ਹੈ,
ਸੋ ਗਣੀਐ ਸਭ ਤੇ ਉੱਚਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਉਹੀ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਇੱਕ ਸਾਖੀ ਆਉਂਦੀ ਹੈ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਬਹੁਤ ਸਾਰੇ ਸਿੰਘ ਸਤਿਗੁਰੂ ਦੇ ਪਾਸ ਸੇਵਾ ਕਰਦੇ ਸਨ। ਉਹ ਕੋਈ ਨਵਾਂ ਸਿੰਘ ਆਇਆ, ਉਹਦੇ ਮਨ ਦੇ ਵਿੱਚ ਵੀ ਬੜਾ ਸੇਵਾ ਦਾ ਚਾਉ ਤੇ ਉਮਾਹ ਸੀ। ਜਦੋਂ ਉਹ ਗੁਰੂ ਮਹਾਰਾਜ ਦੇ ਕੋਲ ਸੇਵਾ ਕਰਨ ਵਾਸਤੇ ਗਿਆ, ਜਿਹੜੇ ਪਹਿਲੇ ਪੁਰਾਣੇ ਸੇਵਾਦਾਰ ਸਨ ਉਹਨਾਂ ਨੇ ਉਸ ਨੂੰ ਵਰਜ ਦਿੱਤਾ, ਕਹਿਣ ਲੱਗੇ ਤੂੰ ਸੇਵਾ ਨਹੀਂ ਕਰ ਸਕਦਾ। ਉਹ ਕਹਿਣ ਲੱਗਾ ਭਾਈ ਗੁਰੂ ਸਾਂਝੇ ਨੇ ਅਤੇ ਸੇਵਾ ਵੀ ਕੋਈ ਵੀ ਕਰ ਸਕਦਾ ਹੈ, ਤੁਸੀਂ ਇਹ ਗੱਲ ਕਿਵੇਂ ਆਖ ਰਹੇ ਹੋ ਕਿ ਤੂੰ ਸੇਵਾ ਨਹੀਂ ਕਰ ਸਕਦਾ? ਚਲੋ ਉਹਨਾਂ ਨੇ ਭਾਵੇਂ ਰੁਕਿਆ, ਪਰ ਉਹ ਸੇਵਾ ਤੋਂ ਨਾ ਰੁਕਿਆ, ਉਹ ਸੇਵਾ ਕਰਦਾ ਹੀ ਰਿਹਾ। ਅਤੇ ਇੱਕ ਦਿਨ ਉਹਨਾਂ ਨੇ ਸਾਰਿਆਂ ਨੇ ਰਲ ਕੇ, ਜਿਹੜੇ ਪੁਰਾਣੇ ਸੇਵਾਦਾਰ ਸਨ ਜਾਂ ਚੌਧਰੀ ਕੜੰਮ ਚੌਧਰੀ ਬਣੇ ਹੋਏ ਸਨ, ਉਹਨਾਂ ਨੇ ਉਸ ਨੂੰ ਸੇਵਾ ਤੋਂ ਰੋਕ ਦਿੱਤਾ ਅਤੇ ਨਾਲ ਧਮਕੀ ਵੀ ਦੇ ਦਿੱਤੀ। ਕਹਿਣ ਲੱਗੇ ਜੇ ਤੂੰ ਹੁਣ ਇੱਥੇ ਵੜਿਆ ਨਾ ਤਾਂ ਅਸੀਂ ਤੇਰੀਆਂ ਲੱਤਾਂ ਭੰਨ ਦਿਆਂਗੇ, ਤੈਨੂੰ ਸੋਧਾ ਲਾਵਾਂਗੇ, ਹੁਣ ਸੋਚ ਲੈ ਆਪਦਾ। ਉਹ ਵਿਚਾਰਾ ਨਿੰਮੋ ਝੂਣਾ ਹੋਇਆ ਵਾਪਸ ਚਲਿਆ ਗਿਆ। ਤੇ ਜਿੱਥੇ ਵੀ ਉਹ ਗਿਆ ਤੇ ਉੱਥੇ ਬੈਠ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰਨ ਲੱਗਿਆ। ਹੁਣ ਸਤਿਗੁਰੂ ਤਾਂ ਅੰਤਰ ਜਾਮੀ ਸਨ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਜੋ ਝਗੜਾ ਹੋਇਆ, ਜੋ ਤਕਰਾਰ ਹੋਇਆ, ਸਤਿਗੁਰੂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤੇ ਸਤਿਗੁਰੂ ਨੇ ਆਪਣੇ ਸਾਰੇ ਸੇਵਾਦਾਰ ਸੱਦ ਲਏ ਤੇ ਨਾਲ ਉਸ ਸਿੰਘ ਨੂੰ ਵੀ ਸੱਦ ਲਿਆ। ਉਹਦਾ ਨਾਮ ਭਾਈ ਜੱਗਾ ਸਿੰਘ ਲਿਖਿਆ ਹੋਇਆ ਇਤਿਹਾਸ ਦੇ ਵਿੱਚ। ਭਾਈ ਜੱਗਾ ਸਿੰਘ ਨੂੰ ਵੀ ਗੁਰੂ ਮਹਾਰਾਜ ਨੇ ਆਪਣੇ ਕੋਲ ਸੱਦਿਆ ਤੇ ਕਹਿਣ ਲੱਗੇ, ਦੱਸੋ ਵੀ ਰਾਤ ਤੁਹਾਡੀ ਕੀ ਗੱਲ ਹੋਈ ਸੀ। ਜਿਹੜੇ ਹੁਣ ਪੁਰਾਣੇ ਸੇਵਾਦਾਰ ਸਨ ਤੇ ਉਹ ਡਰ ਗਏ ਵੀ ਜੇ ਹੁਣ ਇਹਨੇ ਸੱਚੀ ਗੱਲ ਦੱਸ ਦਿੱਤੀ ਤੇ ਸਾਨੂੰ ਤੇ ਇੱਥੇ ਸਜ਼ਾ ਮਿਲੇਗੀ, ਸਾਨੂੰ ਤੇ ਗੁਰੂ ਮਹਾਰਾਜ ਦੇ ਸਾਹਮਣੇ ਕੋਈ ਜਵਾਬ ਦੇਣਾ ਔਖਾ ਹੋ ਜਾਵੇਗਾ। ਤੇ ਮਨ ਹੀ ਮਨ ਦੇ ਵਿੱਚ ਉਹ ਵੀ ਅਰਦਾਸਾਂ ਕਰਨ ਲੱਗੇ ਵੀ ਜੇ ਕਿਧਰੇ ਸਾਡਾ ਨਾਂ ਨਾ ਲੈ ਦੇਵੇ। ਪਰ ਉਸ ਗੁਰਮੁਖ ਤੇ ਬੜੀ ਸਤਿਗੁਰੂ ਦੀ ਕਿਰਪਾ ਸੀ ਤੇ ਜਦੋਂ ਸਤਿਗੁਰੂ ਕਹਿਣ ਲੱਗੇ, ਭਾਈ ਦੱਸੋ ਕੀ ਗੱਲ ਹੋਈ ਹੈ, ਉਹ ਦੂਜੇ ਤਾਂ ਚੁੱਪ ਹੀ ਕਰ ਗਏ, ਕਹਿੰਦੇ ਕੋਈ ਗੱਲ ਹੋਈ ਨਹੀਂ। ਜਿਹੜੇ ਕਰਨ ਵਾਲੇ ਚੁੱਪ ਕਰ ਜਾਂਦੇ ਨੇ ਤੇ ਉਹ ਕਹਿੰਦੇ ਕੋਈ ਗੱਲ ਹੋਈ ਨਹੀਂ। ਤੇ ਗੁਰੂ ਮਹਾਰਾਜ ਭਾਈ ਜੱਗਾ ਸਿੰਘ ਨੂੰ ਕਹਿਣ ਲੱਗੇ ਵੀ ਫਿਰ ਤੂੰ ਦੱਸ ਰਾਤ ਕੀ ਹੋਇਆ ਸੀ। ਕਹਿੰਦਾ, ਮਹਾਰਾਜ ਹੋਇਆ ਤੇ ਕੁਝ ਨਹੀਂ ਸੀ, ਮੈਂ ਨਵਾਂ ਸੀ, ਮੈਨੂੰ ਸੇਵਾ ਕਰਨ ਦੀ ਜਾਚ ਨਹੀਂ ਆਉਂਦੀ ਸੀ ਤੇ ਵੱਡੇ ਭਰਾ ਸਨ, ਇਹਨਾਂ ਨੇ ਮੈਨੂੰ ਵੀ ਉਹ ਘੂਰ ਦਿੱਤਾ, ਝਟਕ ਦਿੱਤਾ, ਚਲੋ ਤਾਂ ਕੀ ਹੋਇਆ, ਮੈਂ ਛੋਟਾ ਸੀ, ਇਹ ਵੱਡੇ ਸਨ। ਉਹਦੀ ਨਿਮਰਤਾ ਨੂੰ ਦੇਖ ਕੇ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਭਲਿਓ ਲੋਕੋ, ਤੁਹਾਨੂੰ ਇੰਨਾ ਚਿਰ ਹੋ ਗਿਆ ਸਾਡੇ ਕੋਲ ਸੇਵਾ ਕਰਦਿਆਂ, ਤੁਹਾਡੇ ਮਨ ਦੇ ਵਿੱਚ ਭੋਰਾ ਵੀ ਨਿਮਰਤਾ ਨਹੀਂ ਆਈ, ਭੋਰਾ ਵੀ ਤੁਹਾਡੇ ਮਨ ਦੇ ਵਿੱਚੋਂ ਹੋਮੈਂ ਦੂਰ ਨਹੀਂ ਹੋਈ, ਇਹੋ ਜਿਹੀ ਸੇਵਾ ਕਰਨ ਦਾ ਕੋਈ ਲਾਭ ਨਹੀਂ ਹੈ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਗੁਰਸਿੱਖ ਨੂੰ ਆਖਿਆ, ਜਾ ਭਾਈ ਜਲ ਦਾ ਗੜਵਾ ਭਰ ਕੇ ਲਿਆ। ਉਹ ਜਲ ਦਾ ਗੜਵਾ ਭਰ ਕੇ ਲੈ ਆਇਆ ਤੇ ਗੁਰੂ ਮਹਾਰਾਜ ਨੇ ਜਿਹੜੇ ਪਹਿਲੇ ਸੇਵਾਦਾਰ ਸਨ ਉਹਨਾਂ ਨੂੰ ਕਹਿਣ ਲੱਗੇ ਵੀ ਉਹ ਸਾਹਮਣੇ ਪੱਥਰ ਦੀਆਂ ਵੱਟੀਆਂ ਪਈਆਂ ਨੇ, ਤੁਸੀਂ ਉਹ ਪੱਥਰ ਦੀਆਂ ਵੱਟੀਆਂ ਚੁੱਕ ਕੇ ਗੜਵੇ ਵਿੱਚ ਪਾ ਦਿਓ। ਉਹਨਾਂ ਨੇ ਉਸ ਪਾਣੀ ਦੇ ਭਰੇ ਗੜਵੇ ਦੇ ਵਿੱਚ ਆਪੋ ਆਪਣੀਆਂ ਪੱਥਰ ਦੀਆਂ ਵੱਟੀਆਂ ਚੱਕ ਕੇ ਪਾ ਦਿੱਤੀਆਂ ਤੇ ਭਾਈ ਜੱਗਾ ਸਿੰਘ ਗੁਰੂ ਮਹਾਰਾਜ ਦੇ ਕੋਲ ਬੈਠਾ ਸੀ ਤੇ ਗੁਰੂ ਮਹਾਰਾਜ ਨੇ ਆਪਣੇ ਹੱਥੀਂ ਉਸ ਨੂੰ ਪਤਾਸਾ ਦਿੱਤਾ। ਕਹਿਣ ਲੱਗੇ, ਭਾਈ ਜੱਗਾ ਸਿੰਘ, ਆਹ ਲੈ ਪਤਾਸਾ, ਤੂੰ ਵੀ ਉਸ ਗੜਵੇ ਦੇ ਵਿੱਚ ਪਾਇਆ। ਭਾਈ ਜੱਗਾ ਸਿੰਘ ਪਤਾਸਾ ਲੈ ਕੇ ਗਿਆ, ਉਸਨੇ ਉਸ ਗੜਵੇ ਦੇ ਵਿੱਚ ਪਾ ਦਿੱਤਾ। ਕੁਛ ਦੇਰ ਤੋਂ ਬਾਅਦ ਗੁਰੂ ਮਹਾਰਾਜ ਨੇ ਆਖਿਆ ਵੀ ਜਿਸ ਜਿਸ ਨੇ ਵੱਟੀਆਂ ਪਾਈਆਂ ਨੇ ਉਹ ਆਪੋ ਆਪਣੀਆਂ ਪਛਾਣ ਕੇ ਕੱਢ ਲਿਆ। ਜਿੰਨੇ ਪੁਰਾਣੇ ਸੇਵਾਦਾਰ ਸਨ ਔਰ ਉਹਨਾਂ ਨੇ ਆਪੋ ਆਪਣੀਆਂ ਵੱਟੀਆਂ ਕੱਢ ਲਿਆਂਦੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੱਗਾ ਸਿੰਘ ਨੂੰ ਕਹਿਣ ਲੱਗੇ, ਭਾਈ ਤੂੰ ਵੀ ਆਪਣਾ ਪਤਾਸਾ ਕੱਢ ਲਿਆ। ਜਦੋਂ ਭਾਈ ਜੱਗਾ ਸਿੰਘ ਗੜਵੇ ਕੋਲ ਗਿਆ ਤੇ ਉਹ ਪਤਾਸਾ ਤੇ ਵਿੱਚੇ ਹੀ ਘੁਲ ਗਿਆ ਸੀ ਤੇ ਉਹਨੇ ਹੱਥ ਮਾਰਿਆ, ਪਤਾਸਾ ਕਿੱਥੋਂ ਲੱਭਣਾ ਸੀ। ਉਹ ਦੂਜੇ ਸਗਾਂ ਹੱਸਣ ਲੱਗ ਪਏ, ਮਖੌਲ ਕਰਨ ਲੱਗ ਪਏ, ਕਹਿੰਦੇ ਵੀ ਭਾਈ ਜੱਗਾ ਸਿੰਘ ਦੇ ਨਾਲ ਬੜੀ ਹੋਈ, ਅਸੀਂ ਤਾਂ ਪੱਥਰ ਦੀਆਂ ਵੱਟੀਆਂ ਪਛਾਣ ਕੇ ਕੱਢ ਲਈਆਂ ਤੇ ਇਹਨੂੰ ਖਾਲੀ ਹੀ ਮੁੜਨਾ ਪਿਆ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਕੁਛ ਸਿੱਖਿਆ? ਕਹਿੰਦੇ, ਮਹਾਰਾਜ ਸਾਨੂੰ ਤੇ ਕੁਛ ਨਹੀਂ ਪਤਾ ਲੱਗ ਰਿਹਾ। ਤਾਂ ਸਤਿਗੁਰੂ ਕਹਿਣ ਲੱਗੇ, ਭਾਈ ਜੇ ਗੁਰੂ ਘਰ ਦੇ ਵਿੱਚ ਰਹਿਣਾ ਤੇ ਪਤਾਸੇ ਵਾਂਗੂ ਰਹਿਣਾ ਚਾਹੀਦਾ ਹੈ, ਜਿਵੇਂ ਪਤਾਸਾ ਪਾਣੀ ਦੇ ਵਿੱਚ ਘੋਲ ਮਿਲ ਜਾਂਦਾ ਹੈ ਤੇ ਪਾਣੀ ਨੂੰ ਵੀ ਮਿੱਠਾ ਕਰ ਦਿੰਦਾ ਹੈ, ਇਸ ਢੰਗ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ। ਤੇ ਜੇ ਤੁਸੀਂ ਪੱਥਰ ਦੀਆਂ ਵੱਟੀਆਂ ਬਣ ਕੇ ਹੀ ਸੇਵਾ ਕਰਦੇ ਰਹੇ, ਤੁਹਾਡੇ ਮਨ ਪੱਥਰ ਵਰਗੇ ਕਠੋਰ ਹੀ ਰਹੇ, ਫਿਰ ਤੁਹਾਡੀ ਸੇਵਾ ਕਰਨ ਦਾ ਕੋਈ ਤੁਹਾਨੂੰ ਲਾਭ ਨਹੀਂ ਹੋ ਸਕਦਾ। ਇਉਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਨਿਮਰਤਾ ਦੀ ਸੇਵਾ ਨੂੰ ਪ੍ਰਵਾਨ ਕੀਤਾ ਸੀ। ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਆਪਸ ਕਹੋ ਜੋ ਜਾਣਾ ਹੈ ਨੀਚਾ। ਭਾਈ ਜਿਹੜਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ, ਨਿਰਮਾਣ ਤੇ ਨਿਮਾਣਾ ਸਮਝਦਾ ਹੈ, ਸੋ ਗਣਿਆ ਸਭ ਤੇ ਉੱਚਾ, ਉਹੀ ਭਾਈ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ।
ਜਾ ਕਾ ਮਨ ਹੋਏ ਸਗਲ ਕੀ ਰੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਦਾ ਮਨ ਸਭ ਦੇ ਚਰਨਾਂ ਦੀ ਰੀਨਾ ਦਾ ਅਰਥ ਹੈ ਰੇਣ, ਇਹ ਰੇਣ ਸ਼ਬਦ ਤੋਂ ਰੀਨਾ ਸ਼ਬਦ ਬਣਿਆ ਹੈ, ਵੀ ਜਿਸਦਾ ਮਨ ਸਭ ਦੇ ਚਰਨਾਂ ਦੀ ਰੇਣ ਧੂੜ ਬਣ ਜਾਂਦਾ ਹੈ।
ਹਰ ਹਰ ਨਾਮ ਤਿੰਨ ਘਟ ਘਟ ਚੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਘਟਾਂ ਘਟਾਂ ਦੇ ਵਿੱਚ ਵਸਦਾ ਪਛਾਣ ਲਿਆ ਹੈ, ਕਿਉਂਕਿ ਸਾਰੇ ਜੀਵਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਰਿਹਾ ਹੈ। ਜਿਵੇਂ ਸਾਰੀ ਧਰਤੀ ਦੇ ਹੇਠਾਂ ਪਾਣੀ ਹੈ, ਅਤੇ ਸਾਰੇ ਜਿੰਨੇ ਦੁੱਧ ਨੇ ਉਹਨਾਂ ਵਿੱਚ ਘਿਓ ਦੀ ਅੰਸ਼ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਨੇ ਕਟਾਂ ਕਟਾਂ ਦੇ ਵਿੱਚ ਵਸਦੇ ਵਿਆਪਕ ਨਾਮ ਨੂੰ ਵੀ ਪਛਾਣ ਲਿਆ ਹੈ।
ਮਨ ਆਪਣੇ ਤੇ ਬੁਰਾ ਮਿਟਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸਨੇ ਆਪਣੇ ਮਨ ਤੋਂ ਬੁਰਾ ਸੁਭਾਵ ਤੇ ਬੁਰਾ ਭਾਵ ਮਿਟਾ ਲਿਆ ਹੈ,
ਦੇਖੇ ਸਗਲ ਸ੍ਰਿਸ਼ਟ ਸਾਜਨਾ,
ਭਾਈ ਫਿਰ ਤਾਂ ਸਾਰੀ ਸ੍ਰਿਸ਼ਟੀ ਨੂੰ ਹੀ ਆਪਣੇ ਸੱਜਣਾ ਮਿੱਤਰਾਂ ਵਾਂਗ ਸਮਝਦਾ ਹੈ। ਜਿਵੇਂ ਭਾਈ ਕਨਹੱਈਆ ਉਹ ਤੁਰਕਾਂ ਨੂੰ ਵੀ ਤੇ ਜਿਹੜੇ ਹਿੰਦੂ ਪਹਾੜੀਏ ਰਾਜੇ ਸਨ ਉਹਨਾਂ ਦੇ ਸਿਪਾਹੀਆਂ ਨੂੰ ਵੀ ਤੇ ਸਿੰਘਾਂ ਨੂੰ ਵੀ ਜਲ ਛਕਾਉਂਦਾ ਸੀ, ਉਹਨੂੰ ਸਾਰਿਆਂ ਦੇ ਵਿੱਚ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨੂਰ ਦਿਖਾਈ ਦਿੰਦਾ ਸੀ।
ਸੁਖ ਦੁਖ ਜਨ ਸਮ ਦ੍ਰਿਸ਼ਟਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਜਨ ਗੁਰਮੁਖ ਪਿਆਰੇ ਨੂੰ ਸੁਖ ਵੀ ਤੇ ਦੁੱਖ ਵੀ ਇੱਕ ਸਮਾਨ ਹੀ ਨਜ਼ਰ ਆਉਂਦਾ ਹੈ।
ਨਾਨਕ ਪਾਪ ਪੁੰਨ ਨਹੀਂ ਲੇਪਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਐਸਾ ਮਹਾਂਪੁਰਖ ਹੈ ਫਿਰ ਉਸਨੂੰ ਕੋਈ ਪਾਪ ਪੁੰਨ ਦਾ ਲੇਪ ਵੀ ਨਹੀਂ ਲੱਗਦਾ, ਕਿਉਂਕਿ ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਪੁੰਨ ਪਾਪ ਦਾ ਕੋਈ ਅਵਮਾਨ ਨਹੀਂ ਹੁੰਦਾ। ਤੇ ਇਸੇ ਕਰਕੇ ਮਹਾਂਪੁਰਖ ਦੱਸਦੇ ਸਨ ਭਾਈ ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੇਵਾ ਕਰਦੇ ਨੇ ਉਹ ਤਾਂ ਉਹਨਾਂ ਦੇ ਪੁੰਨ ਲੈ ਜਾਂਦੇ ਨੇ ਤੇ ਜਿਹੜੇ ਨਿੰਦਿਆ ਕਰਦੇ ਨੇ ਉਹ ਉਹਨਾਂ ਦੇ ਪਾਪ ਲੈ ਜਾਂਦੇ ਨੇ। ਮਹਾਂਪੁਰਖਾਂ ਨੂੰ ਪੁੰਨ ਪਾਪ ਦਾ ਕੋਈ ਲੇਪ ਨਹੀਂ ਲੱਗਦਾ।
ਨਿਰਧਨ ਕੋ ਧਨ ਤੇਰੋ ਨਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਫਰਮਾਉਂਦੇ ਹਨ ਹੇ ਵਾਹਿਗੁਰੂ ਜੀ ਵੀ ਜਿਹੜੇ ਦੁਨੀਆਂ ਦੇ ਵਿੱਚ ਨਿਰਧਨ ਦਾ ਅਰਥ ਹੈ ਗਰੀਬ ਲੋਕ ਨੇ, ਜਿਹੜੇ ਵਿਚਾਰੇ ਕੰਗਾਲ ਨੇ, ਜਿਹੜੇ ਗਰੀਬ ਲੋਕ ਨੇ, ਪਾ ਮੰਨਦੇ ਗਰੀਬ ਦੀ ਗੱਲ ਹੈ। ਨਿਰਧਨ ਕੋ ਧਨ ਤੇਰੋ ਨਾਉ, ਮਹਾਰਾਜ ਜਿਹੜੇ ਮੰਨਦੇ ਗਰੀਬ ਨੇ ਉਹਨਾਂ ਦੇ ਲਈ ਤੇਰਾ ਨਾਮ ਹੀ ਸਭ ਤੋਂ ਅੱਛਾ ਧਨ ਹੈ।
ਨਿਥਾਵੇ ਕੋ ਨਾਉ ਤੇਰਾ ਥਾਓ,
ਹੇ ਵਾਹਿਗੁਰੂ ਜੀ ਜਿਹੜੇ ਵਿਚਾਰੇ ਨਥਾਵੇਂ ਤੁਰੇ ਫਿਰਦੇ ਨੇ ਉਹਨਾਂ ਦੇ ਲਈ ਅਸਲੀ ਜਿਹੜਾ ਥਾਂ ਟਿਕਾਣਾ ਤੇਰਾ ਨਾਮ ਹੀ ਹੈ, ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਤੇਰੇ ਨਾਮ ਦੇ ਵਿੱਚ ਹੀ ਮਨ ਨੂੰ ਟਿਕਾਉਣਾ ਇਹ ਅਸਲੀ ਟਿਕਾਣਾ ਸਮਝਦੇ ਹਨ।
ਨਿਮਾਣੇ ਕੋ ਪ੍ਰਭ ਤੇਰੋ ਮਾਨ,
ਹੇ ਵਾਹਿਗੁਰੂ ਜੀ ਜਿਹੜੇ ਦੁਨੀਆਂ ਵਿੱਚ ਨਿਮਾਣੇ ਨੇ ਉਹਨਾਂ ਨੂੰ ਤੁਹਾਡਾ ਹੀ ਮਾਣ ਬਖਸ਼ਿਆ ਹੋਇਆ ਹੈ।
ਸਗਲ ਘਟਾ ਕੋ ਦੇਵਹੁ ਦਾਨ,
ਤੇ ਜਿੰਨੇ ਵੀ ਸਰੀਰ ਨੇ ਜਿੰਨੇ ਜੀਵ ਨੇ ਸਾਰਿਆਂ ਘਟਾਂ ਨੂੰ ਤੁਸੀਂ ਹੀ ਤਾਂ ਦਾਨ ਦੇ ਰਹੇ ਹੋ।
ਕਰਨ ਕਰਾਵਨ ਹਾਰ ਸੁਆਮੀ,
ਹੇ ਸੁਆਮੀ ਮਾਲਕ ਵਾਹਿਗੁਰੂ ਜੀ ਤੁਸੀਂ ਹੀ ਸਭ ਕੁਝ ਕਰਨ ਕਰਾਉਣ ਵਾਲੇ ਹੋ।
ਸਗਲ ਘਟਾ ਕੇ ਅੰਤਰ ਜਾਮੀ,
ਹੇ ਵਾਹਿਗੁਰੂ ਜੀ ਤੁਸੀਂ ਸਭ ਘਟਾਂ ਘਟਾਂ ਦੇ ਅੰਦਰ ਦੇ ਪ੍ਰੇਰਕ ਵੀ ਹੋ ਤੇ ਸਭ ਘਟਾਂ ਘਟਾਂ ਦੇ ਅੰਦਰ ਦੇ ਜਾਣਨ ਹਾਰ ਵੀ ਹੋ।
ਆਪਣੀ ਗਤਮਿਤ ਜਾਣਹੁ ਆਪੇ,
ਹੇ ਵਾਹਿਗੁਰੂ ਜੀ ਜਿਹੜੀ ਤੁਹਾਡੀ ਆਪਣੀ ਗਤਮਿਤ, ਗਤ ਦਾ ਅਰਥ ਹੈ ਗਤੀ ਅਵਸਥਾ ਤੇ ਮਿਤ ਦਾ ਅਰਥ ਹੈ ਤੁਹਾਡੀ ਜੋ ਮਰਯਾਦਾ ਹੈ ਉਸਨੂੰ ਤੁਸੀਂ ਆਪ ਹੀ ਜਾਣਦੇ ਹੋ, ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਹਰ ਕੀ ਗਾਤ ਨਹ ਕੋ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਉਸ ਵਾਹਿਗੁਰੂ ਪਰਮੇਸ਼ਰ ਦੀ ਗਾਤਮਿਤ ਨੂੰ ਹੋਰ ਕੋਈ ਨਹੀਂ ਜਾਣ ਸਕਦਾ, ਉਹ ਵਾਹਿਗੁਰੂ ਆਪ ਹੀ ਜਾਣਦਾ ਹੈ। ਅਥਵਾ ਗਾਤਮਿਤ ਦਾ ਦੂਜਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਗਤ ਮੁਕਤੀ ਦੀ ਮਿਤ ਮਰਯਾਦਾ। ਹਜ਼ੂਰ ਕਹਿੰਦੇ ਨੇ ਆਪਣੀ ਗਤਮਿਤ ਜਾਣੋ ਆਪੇ, ਹੇ ਵਾਹਿਗੁਰੂ ਜੀ ਆਪਣੀ ਮੁਕਤੀ ਦੀ ਮਿਤ ਮਰਯਾਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ।
ਆਪਣ ਸੰਗ ਆਪ ਪ੍ਰਭ ਰਾਤੇ,
ਹੇ ਵਾਹਿਗੁਰੂ ਜੀ ਤੁਸੀਂ ਆਪਣੇ ਨਾਲ ਆਪਣੇ ਆਪ ਹੀ ਰਾਤੇ ਦਾ ਅਰਥ ਹੈ ਵੀ ਰੰਗੇ ਰਹਿੰਦੇ ਹੋ, ਭਾਵ ਤੁਸੀਂ ਆਪਣੇ ਵਾਸਤਵ ਸਰੂਪ ਦੇ ਵਿੱਚ ਹਮੇਸ਼ਾ ਲਈ ਪ੍ਰੇਮ ਕਰਦੇ ਹੋ।
ਤੁਮਰੀ ਉਸਤਤ ਤੁਮ ਤੇ ਹੋਏ,
ਹੇ ਵਾਹਿਗੁਰੂ ਜੀ ਜਿਹੜੀ ਤੁਹਾਡੀ ਉਸਤਤ ਹੈ, ਤੁਹਾਡੀ ਪ੍ਰਸੰਸਾ ਹੈ, ਤੁਹਾਡੀ ਮਹਿਮਾ ਹੈ, ਤੁਹਾਡੇ ਪਾਸੋਂ ਹੀ ਹੋ ਸਕਦੀ ਹੈ।
ਨਾਨਕ ਅਵਰ ਨਾ ਜਾਣ ਸਕੋਏ,
ਮਹਾਰਾਜ ਆਪ ਜੀ ਦੀ ਮਹਿਮਾ ਨੂੰ ਹੋਰ ਪੂਰੀ ਤਰ੍ਹਾਂ ਕੋਈ ਜਾਣ ਵੀ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਦੀ ਮਹਿਮਾ ਹੈ ਹੀ ਬੇਅੰਤ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਹਜ਼ੂਰ ਕਹਿੰਦੇ ਨੇ ਤੁਹਾਡੀ ਉਸਤ ਤੁਹਾਡੇ ਕੋਲੋਂ ਹੀ ਹੋ ਸਕਦੀ ਹੈ, ਹੋਰ ਤੁਹਾਡੀ ਕੋਈ ਉਸਤ ਨੂੰ ਜਾਣ ਹੀ ਨਹੀਂ ਸਕਦਾ, ਹੋਰ ਨੂੰ ਇੰਨੀ ਸਮਝ ਹੀ ਨਹੀਂ, ਨਾ ਕਿਸੇ ਵਿੱਚ ਸਮਰੱਥਾ ਹੈ ਜੋ ਆਪ ਜੀ ਦੀ ਮਹਿਮਾ ਬਾਰੇ ਬਿਆਨ ਕਰ ਸਕੇ।
ਸਰਵ ਧਰਮ ਮਹਿ ਸ੍ਰੇਸ਼ਟ ਧਰਮ,
ਲਓ ਹੁਣ ਦੁਨੀਆਂ ਪੁੱਛਦੀ ਹੈ ਵੀ ਸਭ ਤੋਂ ਅੱਛਾ ਧਰਮ ਕਿਹੜਾ ਹੈ, ਕਿਉਂਕਿ ਧਰਮ ਬੜੇ ਨੇ, ਜਿਹੜੇ ਮੁੱਖ ਧਰਮ ਤਾਂ ਥੋੜੇ ਹੀ ਨੇ। ਜਿਵੇਂ ਹੁਣ ਸਭ ਤੋਂ ਪੁਰਾਤਨ ਧਰਮ ਵੀ ਉਹ ਸਨਾਤਨ ਧਰਮ ਨੂੰ ਮੰਨਿਆ ਜਾਂਦਾ ਹੈ। ਜਿਹੜੇ ਹਿੰਦੂ ਲੋਕ ਨੇ ਉਹ ਕਹਿੰਦੇ ਅਸੀਂ ਸਨਾਤਨੀ ਹਾਂ, ਅਤੇ ਦੂਸਰਾ ਇਸਲਾਮ ਧਰਮ ਹੈ, ਅਤੇ ਹੋਰ ਬੋਧੀ ਨੇ, ਜੈਨੀ ਨੇ, ਈਸਾਈ ਨੇ, ਮੁਸਾਈ ਨੇ, ਅਤੇ ਸਿੱਖ ਧਰਮ ਵੀ ਹੈ। ਹੁਣ ਸਤਿਗੁਰੂ ਦੇ ਪਾਸ ਸਵਾਲ ਇਹ ਕੀਤਾ ਗਿਆ, ਮਹਾਰਾਜ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹੈ? ਲਓ ਹੁਣ ਇਹਦਾ ਜਵਾਬ ਸਤਿਗੁਰੂ ਕੀ ਦਿੰਦੇ ਨੇ, ਧਿਆਨ ਦੇ ਨਾਲ ਸੁਣੋ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਬਈ ਜਿੰਨੇ ਵੀ ਧਰਮ ਨੇ, ਪਾਪ ਪੁੰਨ ਰੂਪ ਕਰਮ ਨੇ, ਉਹਨਾਂ ਸਾਰਿਆਂ ਵਿੱਚੋਂ ਸ੍ਰੇਸ਼ਟ ਧਰਮ। ਅਤੇ ਇਸ ਦੇ ਨਾਲ ਹੀ ਹਜ਼ੂਰ ਅੱਗੇ ਫਰਮਾਉਂਦੇ ਹਨ,
ਹਰ ਕੋ ਨਾਮ ਜਪ ਨਿਰਮਲ ਕਰਮ,
ਤੇ ਜਿੰਨੇ ਹੋਰ ਕਰਮ ਨੇ ਉਹਨਾਂ ਸਾਰਿਆਂ ਵਿੱਚੋਂ ਨਿਰਮਲ ਕਰਮ, ਪਵਿੱਤਰ ਕਰਮ ਕਿਹੜਾ ਹੈ? ਹਜ਼ੂਰ ਕਹਿੰਦੇ ਹਰ ਕੋ ਨਾਮ ਜਪ, ਬਈ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਇਸ ਮਨ ਨੂੰ ਕਹਿੰਦੇ ਨੇ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ, ਅਤੇ ਸਾਰੇ ਕਰਮਾਂ ਵਿੱਚੋਂ ਪਵਿੱਤਰ ਕਰਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਇਸ ਲਈ ਵਾਹਿਗੁਰੂ ਦੇ ਨਾਮ ਨੂੰ ਜਪ।
ਸਗਲ ਕਿਰਿਆ ਮਹਿ ਉਤਮ ਕਿਰਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੀਆਂ ਵੀ ਹੋਰ ਕਿਰਿਆਵਾਂ ਨੇ, ਕਿਉਂਕਿ ਕਰਮ ਕਾਂਡ ਦੇ ਵਿੱਚ ਬੜੀਆਂ ਕਿਰਿਆਵਾਂ ਲਿਖੀਆਂ ਹੋਈਆਂ ਨੇ, ਸਾਰੀਆਂ ਕਿਰਿਆਵਾਂ ਦੇ ਵਿੱਚੋਂ ਸਭ ਤੋਂ ਉੱਤਮ ਕਿਰਿਆ ਵੀ ਇਹੀ ਹੈ।
ਸਾਧ ਸੰਗ ਦੁਰਮਤ ਮਲ ਹਿਰਿਆ,
ਬਈ ਸਾਧ ਸੰਗਤ ਵਿੱਚ ਜਾ ਕੇ ਤੇ ਨਿਰਮਾਣ ਤੇ ਨਿਸਕਾਮ ਹੋ ਕੇ ਸੇਵਾ ਕਰਨੀ ਚਾਹੀਦੀ ਹੈ। ਇਹਦੇ ਨਾਲ ਖੋਟੀ ਮਾਦੀ ਮੈਲ ਹਿਰਿਆ ਨਾਸ ਹੋ ਜਾਂਦੀ ਹੈ। ਇਸ ਲਈ ਸਾਰੀ ਕਿਰਿਆ ਵਿੱਚੋਂ ਉੱਤਮ ਕਿਰਿਆ ਉਹ ਭਾਈ ਗੁਰੂ ਦੀ ਸੇਵਾ ਹੈ, ਸਾਧ ਸੰਗਤ ਦੀ ਸੇਵਾ ਹੈ, ਜਿਹਦੇ ਨਾਲ ਖੋਟੀ ਮਾਦੀ ਮੈਲ ਨਾਸ ਹੁੰਦੀ ਹੈ।
ਸਗਲ ਉਦਮ ਮਹਿ ਉਦਮ ਭਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਦਮੀ ਕਹਿੰਦੇ ਉਦਮ ਕਿਹੜਾ ਚੰਗਾ ਹੈ? ਲੋ ਹਜ਼ੂਰ ਕਹਿੰਦੇ ਜਿੰਨੇ ਅਸੀਂ ਉਦਮ ਕਰਦੇ ਹਾਂ, ਯਤਨ ਪ੍ਰਯਤਨ ਕਰਦੇ ਹਾਂ, ਉਹਨਾਂ ਸਾਰਿਆਂ ਦੇ ਵਿੱਚੋਂ ਅੱਛਾ ਉਦਮ ਵੀ ਇਹੀ ਹੈ।
ਹਰ ਕਾ ਨਾਮ ਜਪ ਹੋ ਜੀ ਸਦਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪਣੇ ਜੀ ਵਿੱਚ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ, ਇਹ ਸਾਰੇ ਉਦਮਾਂ ਵਿੱਚੋਂ ਸ੍ਰੇਸ਼ਟ ਉਦਮ ਹੈ, ਭਾਵ ਨਾਮ ਜਪਣ ਦਾ ਉਦਮ ਸਭ ਤੋਂ ਅੱਛਾ ਉਦਮ ਹੈ। ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਵੀ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਹ ਸਭ ਤੋਂ ਅੱਛਾ ਤੇ ਸਫਲ ਉਦਮ ਹੈ ਜੋ ਨਾਮ ਜਪਣਾ ਹੈ।
ਸਗਲ ਬਾਣੀ ਮਹਿ ਅੰਮ੍ਰਿਤ ਬਾਣੀ,
ਲੋ ਬਾਣੀ ਕਿਹੜੀ ਸਾਰਿਆਂ ਤੋਂ ਪਵਿੱਤਰ ਹੈ? ਹਜ਼ੂਰ ਕਹਿੰਦੇ ਸਾਰੀਆਂ ਬਾਣੀਆਂ ਵਿੱਚੋਂ ਉਹੀ ਅੰਮ੍ਰਿਤ ਰੂਪ ਬਾਣੀ ਹੈ।
ਹਰ ਕੋ ਜਸ ਸੁਣ ਰਸਨ ਵਖਾਣੀ,
ਵੀ ਜੋ ਵਾਹਿਗੁਰੂ ਦੇ ਜਸ ਨੂੰ ਕੰਨਾਂ ਰਾਹੀਂ ਸੁਣਨਾ ਹੈ ਤੇ ਰਸਨਾਂ ਦੁਆਰਾ ਬਖਾਣੀ ਉਚਾਰਨ ਕਰਨਾ ਹੈ, ਭਾਵ ਜਿਸ ਬਾਣੀ ਦੇ ਵਿੱਚ ਵਾਹਿਗੁਰੂ ਦਾ ਜਸ ਕੀਤਾ ਜਾਂਦਾ ਹੈ ਉਹੀ ਬਾਣੀ ਸਭ ਤੋਂ ਉੱਤਮ ਹੈ।
ਸਗਲ ਥਾਨ ਤੇ ਉਹ ਉਤਮ ਥਾਨ,
ਤੇ ਮਹਾਰਾਜ ਅਸਥਾਨ ਕਿਹੜਾ ਅੱਛਾ ਹੈ? ਲੋ ਹਜ਼ੂਰ ਕਹਿੰਦੇ ਨੇ ਵੀ ਸਾਰੇ ਥਾਵਾਂ ਦੇ ਵਿੱਚੋਂ ਅਸਲੀ ਉੱਤਮ ਅਸਥਾਨ ਵੀ ਉਹੀ ਹੈ।
ਨਾਨਕ ਜਿਹ ਘਟ ਵਸੈ ਹਰ ਨਾਮ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੱਥੇ ਜਾ ਕੇ ਹਿਰਦੇ ਵਿੱਚ ਨਾਮ ਵਸ ਜਾਵੇ ਉਹ ਸਾਰੇ ਅਸਥਾਨਾਂ ਦੇ ਵਿੱਚੋਂ ਅੱਛਾ ਅਸਥਾਨ ਹੈ। ਇਹ ਹੁਣ ਆਪਾਂ ਵਿਚਾਰ ਕਰਨੀ ਹੈ ਵੀ ਨਾਮ ਕਿੱਥੇ ਜਾ ਕੇ ਮਨ ਦੇ ਵਿੱਚ ਵਸਦਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਪ੍ਰਕਾਸ਼ਮਾਨ ਹੁੰਦੇ ਨੇ, ਜਿੱਥੇ ਗੁਰੂ ਦੇ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਜਿੱਥੇ ਭਾਈ ਅੰਮ੍ਰਿਤ ਅਵਲਾਕੀ ਬੈਠ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਨੇ, ਅਤੇ ਜਿੱਥੇ ਬੈਠ ਕੇ ਗੁਰਮੁਖ ਜਨ ਮਾਈ ਭਾਈ ਸੇਵਾ ਸਿਮਰਨ ਅਤੇ ਨਾਮ ਦਾ ਬਾਣੀ ਦਾ ਅਭਿਆਸ ਕਰਦੇ ਨੇ, ਅਤੇ ਉੱਥੇ ਆ ਕੇ ਨਾਮ ਹਿਰਦੇ ਵਿੱਚ ਵਸਦਾ, ਭਾਵ ਇਹ ਗੁਰੂ ਕਾ ਅਸਥਾਨ, ਗੁਰੂ ਦਾ ਧਾਮ ਹੀ ਸਭ ਤੋਂ ਉੱਤਮ ਅਸਥਾਨ ਹੈ ਵੀ ਜਿੱਥੇ ਆਉਣ ਦੇ ਨਾਲ ਸਾਡੇ ਹਿਰਦੇ ਵਿੱਚ ਨਾਮ ਵਸਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਇਸ ਤੀਜੇ ਸ਼ਲੋਕ ਤੇ ਤੀਜੀ ਅਸ਼ਟਪਦੀ ਵਿੱਚ ਜਿੱਥੇ ਨਾਮ ਦੀ ਮਹਿਮਾ ਸਮਝਾਈ ਹੈ, ਉੱਥੇ ਇਸ ਦੇ ਨਾਲ ਨਾਲ ਹੋਰ ਵੀ ਕਈ ਪੱਖਾਂ ਤੋਂ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।